ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਆਪਾਂ ਨੂੰ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ ਹੈ ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਮੂਹ ਮਾਈ ਭਾਈ ਸੰਗਤੀ ਰੂਪ ਵਿੱਚ ਇਕੱਤਰ ਹੋਏ ਹਾਂ। ਅੱਜ ਸਾਹਿਬ ਕਮਾਲ ਪੰਥ ਦੇ ਵਾਲੀ ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਹੈ। ਆਪ ਸੰਗਤਾਂ ਦੋ ਦਿਨ ਪਹਿਲਾਂ ਸਰਵਣ ਕਰ ਚੁੱਕੇ ਹੋ ਕਿ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। ਪਰ ਸ਼ਬਦ ਗੁਰੂ ਨੂੰ ਸਰਵ ਉੱਚਤਾ ਦੇਣ ਦੀ ਜੋ ਸ਼ੁਰੂਆਤ ਸੀ ओ पहले पातशाह धन धन श्री गुरु नानक देव साहिब सच्चे पातशाह महाराज जी दे वेले तो हो चुकी सी। वख वख जामिया अंदर एक कारज चलदा रहा ते दसवें जामे विच आण करके इस नूं संपूर्ण कीता, संपूर्णता दी मोहर लाई। धन गुरु गोबिंद सिंह साहिब सच्चे पातशाह महाराज जी ने सिद्ध मिलदे है धन गुरु नानक देव साहिब सच्चे पातशाह महाराज जी नूं। बड़े सवाल किते, उन्हां ये भी सवाल किया सी, कवन मूल कवन मत वेला, तेरा कवन गुरु जिस का तू चेला, कवन कथा ले रहो निराले, बोले नानक सुनहो तुम बाले। पहला सवाल सी उन्हां दा कि इस मनुखा शरीर दा मुढ की है, ते सच्चे पातशाह जी ने फिर उत्तर दिता सी, पावन आरंभ सतगुर मत वेला, शब्द गुरु सुरत धुन चेला, अकथ कथा ले रहो निराला, नानक जुग जुग गुर गोपाला। उन्हें पुछया सी शरीर का मुढ की है, तो सच्चे पातशाह जी ने उत्तर दिता सी पावन आरंभ कि सवास इस शरीर का मूल है, मुढ है, सह चलते है तो शरीर है, जे सह नहीं तो शरीर किसी काम का नहीं। ते दूसरा उन्हों का सवाल सी कवन मूल ते कवन मत वेला, वो केड़ा समा वो केड़ा वेला वा जिस वेले गुरु की सिख्या लई जा सकती है। सतगुरां ने दूसरे सवाल का उत्तर दिता सी पवन आरंभ सतगुर मत वेला, ये मनुखा जन्म सारा ही गुरु की सिख्या लैण दा ही वेला वा। सच्चे पातशाह जी दे कहण तो भाव सी भी एक साह भी व्यर्थ नहीं जाना चाहिए। साह मुढ है इस शरीर का, ते गुरु की सिख्या लए तो बिना, गुरु की याद तो बिना फिर यह साह व्यर्थ भी नहीं जाना चाहिए, क्योंकि जे मुढ ही व्यर्थ चला गया तो फिर रुख कित्थों बनेगा। जे जड़ी त्याग दित्ती, पवन आरंभ सतगुर मत वेला, ते तीसरा सवाल सी भी तेरा कवन गुरु, ते सच्चे पातशाह जी ने फरमाया सी शब्द गुरु, साडा गुरु शब्द है। ते उन्होंने ये भी सवाल किया सी भी तुसी किस दे चेले हो, सच्चे पातशाह जी ने फरमाया सी सुरत धुन चेला, साडी सुरत उस शब्द दे विच धुनी रूप विच भाव हर वेले परमेशर दी याद विच जो जुड़ी हुई है ये चेला। सुरत नूं असीं चेला बनाया, शब्द नूं असीं गुरु बनाया। गुरु रामदास सच्चे पातशाह महाराज जी ने चौथे जामे विच भी प्रोड़ता कीती है बाणी गुरु, गुरु है बाणी विच बाणी अमृत सारे, गुरबाणी कहे सेवक जन माने प्रतख गुरु निस्तारे। धन गुरु अर्जन देव साहिब सच्चे पातशाह महाराज जी ने होर अगेरा इस संकल्प नूं लजाया। आदि श्री गुरु ग्रंथ साहिब सच्चे पातशाह महाराज जी का संपूर्ण भाई साहब सरूप भाई साहब भाई गुरदास जी कोलों लिखा करके ते सचखंड श्री हरिमंदर साहिब जी विखे पहली वेर प्रकाश करवाया, जिस विच पंज गुरु साहिबान जी दी बाणी, भट्टां दी बाणी, भगतां दी बाणी, गुरसिखां दी बाणी दर्ज कीती। सिख ने शब्द दा सत्कार किन्ना करना, किन्ना अदब रखना, उस दे विच शब्द वास्ते सिख दे हिरदे विच श्रद्धा किन्नी को चाहीदी है, नाल दी नाल पूरने भी पैंदे रहे। ਜ਼ਿਕਰ ਮਿਲਦਾ ਇਤਿਹਾਸ ਵਿੱਚ ਪੰਜਵੇਂ ਪਾਤਸ਼ਾਹ ਜਦੋਂ ਸ਼੍ਰੀ ਗੋਇੰਦਵਾਲ ਸਾਹਿਬ ਜੀ ਤੋਂ ਪੋਥੀਆਂ ਲੈ ਕਰਕੇ ਆਏ ਗੁਰਬਾਣੀ ਦੀਆਂ ਅਤੇ ਨੰਗੇ ਪੈਰੀਂ ਆਏ ਸੱਚੇ ਪਾਤਸ਼ਾਹ ਆਪ ਚੌਰ ਸਾਹਿਬ ਕਰਦੇ ਆਏ ਪੈਰੀਂ ਜੋੜਾ ਵੀ ਨਹੀਂ ਸੀ ਪਾਇਆ। ਅਸਲ ਦੇ ਵਿੱਚ ਇਹ ਸਾਡੇ ਵਾਸਤੇ ਪੂਰਨੇ ਸੀ ਕਿ ਜਿਸ ਨੂੰ ਤੁਹਾਨੂੰ ਗੁਰੂ ਬਣਾ ਕੇ ਦੇਣਾ ਉਸ ਨੂੰ ਮੰਨਣਾ ਕਿਵੇਂ ਹੈ, ਉਸ ਦੇ ਪ੍ਰਤੀ ਸ਼ਰਧਾ ਕਿਵੇਂ ਰੱਖਣੀ ਹੈ, ਉਸ ਦੇ ਪ੍ਰਤੀ ਗੁਰਸਿੱਖਾਂ ਨੇ ਸਤਿਕਾਰ ਕਿਵੇਂ ਰੱਖਣਾ। ਅਤੇ ਸੱਤਵੇਂ ਪਾਤਸ਼ਾਹ ਜੀ ਦੇ ਬੋਲ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਦਰਜ ਕੀਤੇ ਆ, ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ, ਜਿਨ ਭੈ ਅਦਬ ਨਾ ਬਾਨੀ ਧਾਰਾ, ਜਨ ਹੋ ਸੋ ਸਿੱਖ ਨਹੀਂ ਹਮਾਰਾ। ਸੱਚੇ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜਾ ਗੁਰਬਾਣੀ ਦਾ ਸਤਿਕਾਰ ਹੀ ਨਹੀਂ ਕਰਦਾ, ਅਦਬ ਹੀ ਨਹੀਂ ਕਰਦਾ, ਉਹ ਸਾਡਾ ਸਿੱਖ ਹੀ ਨਹੀਂ। ਸਿੱਖ ਉਹ ਹੈ ਜਿਹੜਾ ਬਾਣੀ ਦਾ ਸਤਿਕਾਰ ਕਰਦਾ, ਬਾਣੀ ਦਾ ਅਦਬ ਕਰਦਾ, ਅਤੇ ਉਹ ਸਿੱਖ ਕਾਹਦਾ ਜਿਹੜਾ ਅਦਬ ਹੀ ਨਹੀਂ ਕਰਦਾ, ਸਤਿਕਾਰ ਹੀ ਨਹੀਂ ਕਰਦਾ। ਅਸਲ ਦੇ ਵਿੱਚ ਇਹ ਗਾਹੇ ਅਵਗਾਹੇ ਜਿਹੜੇ ਬਚਨ, ਜਿਹੜੇ ਸਾਖੀਆਂ ਇਤਿਹਾਸ ਵਿੱਚ ਘਟੀਆਂ, ਉਹ ਸਾਡੇ ਵਾਸਤੇ ਪੂਰਨੇ ਹੈ ਵੀ ਇੱਕ ਸਿੱਖ ਨੇ ਗੁਰਬਾਣੀ ਨੂੰ, ਸ਼ਬਦ ਗੁਰੂ ਨੂੰ ਕਿੰਨਾ ਕੋ ਵੱਡਾ ਜਾਣਨਾ ਆਪਣੇ ਹਿਰਦੇ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਦਾ ਜ਼ਿਕਰ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਕਿ ਗੁਰਬਾਣੀ ਦੀ ਸੰਥਿਆ ਵੀ ਜ਼ਰੂਰੀ ਹੈ, ਸੰਥਿਆ ਤੋਂ ਬਿਨਾਂ ਸ਼ੁੱਧ ਪਾਠ ਨਹੀਂ ਪੜ੍ਹ ਸਕਦਾ ਸਿੱਖ। ਸਿੱਖ ਨੂੰ ਤਾੜਨਾ ਕਰਵਾਈ ਗਈ, ਸਾਖੀ ਤੁਸੀਂ ਸਾਰੇ ਜਾਣਦੇ ਹੋ, ਜੋ ਸਿੱਖ ਗੁਰਬਾਣੀ ਦੀ ਤੁੱਕ ਪੜ੍ਹ ਰਿਹਾ ਸੀ ਕਿ ਕਰਤੇ ਕੀ ਮਿਤ ਕਰਤਾ ਜਾਣੇ ਕੈ ਜਾਣੇ ਗੁਣ ਗੁਰਸੂਰਾ, ਕੈ ਕੱਕੇ ਨੂੰ ਦਲਾਵਾਂ ਤੋਂ ਭਾਵ ਅਰਥ ਹੈ ਜਾਂ, ਅਤੇ ਸਿੱਖ ਪੜ੍ਹ ਰਿਹਾ ਸੀ ਕੇ ਤੋਂ ਭਾਵ ਵੀ ਨਹੀਂ। ਇੰਨਾ ਫਰਕ ਪੈ ਜਾਂਦਾ ਇੱਕ ਮਾਤਰਾ ਵਧਣ ਨਾਲ, ਇੱਕ ਮਾਤਰਾ ਘਟਣ ਨਾਲ। ਕੈ ਦੇ ਨਾਲ ਭਾਵ ਬਣਦਾ ਸੀ ਵੀ ਪਰਮੇਸ਼ੁਰ ਦੀ ਗਤ ਮਿਤ, ਉਸ ਦੀ ਬੇਅੰਤਤਾਈ ਪਰਮੇਸ਼ੁਰ ਜਾਣਦਾ, ਅਤੇ ਕੈ ਜਾਣੇ ਗੁਰਸੂਰਾ, ਦਲਾਵਾਂ ਲਾ ਕੇ ਜੇ ਪੜ੍ਹਾਂਗੇ ਤਾਂ ਅਰਥ ਭਾਵ ਬਣਦਾ ਵੀ ਜਾਂ ਫਿਰ ਗੁਰੂ ਸੂਰਮਾ ਜਾਣਦਾ ਜਿਹੜਾ ਉਸ ਦਾ ਸਰਗੁਣ ਸਰੂਪ ਇਸ ਧਰਤੀ 'ਤੇ ਆਇਆ ਹੋਇਆ, ਅਤੇ ਕੇ ਜਾਣੇ ਗੁਰਸੂਰਾ, ਉਹਦਾ ਫਿਰ ਅਰਥ ਇਹ ਬਣ ਗਿਆ ਵੀ ਗੁਰੂ ਸੂਰਮਾ ਨਹੀਂ ਜਾਣਦਾ। ਤਾੜਨਾ ਕਰਵਾਈ, ਗੁਰਸਿੱਖ ਨੇ ਬੇਨਤੀ ਕੀਤੀ ਵੀ ਸਮਝ ਸੂਝਨੀ, ਅਰਥ ਬੋਧ ਕਰਾਓ, ਸੰਥਿਆ ਕਰਾਓ, ਅਰਥ ਪੜਾਓ। ਸਤਿਗੁਰਾਂ ਨੇ ਵਾਅਦਾ ਕੀਤਾ ਸੀ, ਉਹ ਫਿਰ ਵਾਅਦਾ ਅਨੰਦਪੁਰ ਸਾਹਿਬ ਛੱਡਿਆ ਜੀ, ਸਰਸਾ ਨਦੀ 'ਤੇ ਜੰਗ ਹੋਇਆ, ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਪੰਥ ਖਾਲਸੇ ਦਾ, ਪੰਜ ਸਿੰਘਾਂ ਦਾ ਹੁਕਮ ਮੰਨ ਕੇ ਅਤੇ ਤਾੜੀ ਮਾਰ ਕੇ ਰਾਤ ਨੂੰ ਨਿਕਲਦੇ ਆ। ਤਾੜੀ ਮਾਰ ਕੇ ਨਿਕਲਣ ਦਾ ਅਰਥ ਇਹ ਸੀ ਵੀ ਗੁਰੂ ਕੋਈ ਲੁਕ ਛਿਪ ਕੇ ਨਹੀਂ ਚੱਲਿਆ। ਇਹ ਕਹਿਣ ਤੋਂ ਭਾਵ ਸਪਸ਼ਟ ਇਹ ਸੀ ਵੀ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਫੜ ਸਕਦਾ, ਪੀਰੇ ਹਿੰਦ ਮੇਰਾ ਵੱਧ, ਪਰ ਕੌਣ ਫੜ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਉਹ ਸਤਿਗੁਰੂ। ਇੰਨੀ ਸਮਰੱਥਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ, ਜਿਨ੍ਹਾਂ ਨੇ ਰਹਿਮਤ ਕੀਤੀ, ਬਖਸ਼ਿਸ਼ ਪਾਈ ਆਪਣੇ ਖਾਲਸੇ ਪੰਥ ਅੰਦਰ, ਅਤੇ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ 'ਤੇ ਭਾਰੂ ਪੈਂਦਾ ਰਿਹਾ, ਉਸ ਗੁਰੂ ਵਿੱਚ ਕਿੰਨੀ ਕੁ ਸਮਰੱਥਾ ਹੋਵੇਗੀ। ਇਸ ਗੱਲ ਤੋਂ ਸਪਸ਼ਟ ਪ੍ਰਾਪਤ ਹੋ ਜਾਂਦੇ ਅਰਥ ਵੀ ਜਿਸ ਗੁਰੂ ਨੇ ਰਹਿਮਤ ਬਖਸ਼ਿਸ਼ ਖਾਲਸੇ ਪੰਥ ਵਿੱਚ ਇੰਨੀ ਪਾ ਦਿੱਤੀ ਵੀ ਇੱਕ ਇੱਕ ਸਿੰਘ ਸਵਾ ਸਵਾ ਲੱਖ 'ਤੇ ਭਾਰੂ ਕਰ ਦਿੱਤਾ, ਉਸ ਗੁਰੂ ਵਿੱਚ ਕਿੰਨੀ ਕੁ ਸਮਰੱਥਾ ਹੋਵੇਗੀ। ਤਾਂ ਹੀ ਫਿਰ 10 ਲੱਖ ਦੇ ਘੇਰੇ ਨੂੰ ਵੀ ਵੰਗਾਰ ਕੇ, ਤਾੜੀ ਮਾਰ ਕੇ ਨਿਕਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਸ਼੍ਰੀ ਮੁਕਤਸਰ ਸਾਹਿਬ ਜੀ ਦੀ ਫੈਸਲਾ ਕੁੰਨ ਜੰਗ, 14ਵੀਂ ਜੰਗ ਜਿੱਤ ਪ੍ਰਾਪਤ ਹੋਈ। ਸ਼੍ਰੀ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਸੱਚੇ ਪਾਤਸ਼ਾਹ ਜੀ ਨੇ ਪਾਵਨ ਸਵਰੂਪ ਲਿਖਾਇਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਖਾ ਲਾ ਕਰਕੇ ਕੰਠੋਂ ਉਚਾਰ ਕੇ ਇੱਕ ਓਅੰਕਾਰ 18:10-20 ਤੱਕ ਸਾਰੀ ਬਾਣੀ ਕੰਠੋਂ ਉਚਾਰੀ। ਜਿੰਨੀ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਰਜ ਕੀਤੀ ਸੀ ਪੰਜਵੇਂ ਸਤਿਗੁਰਾਂ ਤੱਕ, ਭੱਟਾਂ ਦੀ, ਗੁਰਸਿੱਖਾਂ ਦੀ, ਭਗਤਾਂ ਦੀ, ਉਸ ਤੋਂ ਇਲਾਵਾ ਫਿਰ ਨਾਵੇਂ ਪਾਤਸ਼ਾਹ, ਅੱਜ ਵੇਖੋ ਹੁਕਮਨਾਮਾ ਸਾਹਿਬ ਵੀ ਨਾਵੇਂ ਪਾਤਸ਼ਾਹ ਜੀ ਦਾ ਆਇਆ ਜੀ। ਨਾਵੇਂ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਾਰੀ ਬਾਣੀ ਦਰਜ ਕਰਵਾਈ, ਜਿੱਥੇ ਸਵੇਰ ਵੇਲੇ ਸੱਚੇ ਪਾਤਸ਼ਾਹ ਜੀ ਬਾਣੀ ਲਿਖਾਉਂਦੇ, ਸੰਧਿਆ ਵੇਲੇ ਸੰਥਿਆ ਵੀ ਕਰਵਾਉਂਦੇ ਅਤੇ ਕਥਾ ਵੀ ਕਰਦੇ। ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਕੰਠੋਂ ਉਚਾਰ ਕੇ ਲਿਖਵਾਈ ਵੀ, ਸੰਥਿਆ ਵੀ ਪਹਿਲੀ ਵੇਰ ਆਪ ਕਰਵਾਈ ਅਤੇ ਪਹਿਲੀ ਕਥਾ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਖੁਦ ਕੀਤੀ। ਕਿੰਨਾ ਪਿਆਰ ਕਰਦੇ ਸਨ ਖਾਲਸੇ ਦੇ ਨਾਲ, ਸਮੁੱਚਾ ਸਰਬੰਸ ਵਾਰਿਆ ਜੀ। ਅਤੇ ਮਾਤਾਵਾਂ ਨੇ ਪੁੱਛਿਆ ਵੀ ਸਾਹਿਬਜ਼ਾਦੇ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਵੀ ਸਾਹਿਬਜ਼ਾਦੇ ਦਿਖਾਈ ਨਹੀਂ ਦਿੰਦੇ, ਅਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਾਣ ਦਿੱਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋ ਭਇਆ ਜੀਵਤ ਕਈ ਹਜ਼ਾਰ। ਸਾਡੇ ਵੱਲ ਹੀ ਬਾਹਾਂ ਲਾਰ ਕੇ ਕਿਹਾ ਸੀ ਨਾ ਵੀ ਖਾਲਸਾ ਪੰਥ ਜਿਉਂਦਾ ਅਤੇ ਲੱਖਾਂ ਹਜ਼ਾਰਾਂ ਕਰੋੜਾਂ ਦੀ ਗਿਣਤੀ ਵਿੱਚ ਜਿਉਂਦਾ। ਸਾਨੂੰ ਮਾਣ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਫਿਰ ਸੱਚੇ ਪਾਤਸ਼ਾਹ ਜੀ ਨੰਦੇੜ ਦੀ ਧਰਤੀ 'ਤੇ ਕੱਤਕ ਸੁਦੀ ਦੂਜ ਸੰਮਤ ਬਿਕਰਮੀ 1765 ਈਸਵੀ ਸੰਨ 1708 ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੇ ਤਖ਼ਤ 'ਤੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਹੀ ਬਿਰਾਜਮਾਨ ਕਰ ਦਿੱਤਾ। ਬੜੇ ਸਵਾਲ ਕੀਤੇ ਜੀ, ਕਿਉਂਕਿ ਕੱਤਕ ਸੁਦੀ ਦੂਜ ਨੂੰ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਭਾਏਮਾਨ ਕਰ ਦਿੱਤਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦਿੱਤੀ। ਉਸ ਤੋਂ ਦੋ ਦਿਨ ਕੱਤਕ ਸੁਦੀ ਤੀਜ ਅਤੇ ਕੱਤਕ ਸੁਦੀ ਚੌਥ ਗੁਰਸਿੱਖਾਂ ਨੇ ਸਵਾਲ ਕੀਤੇ, ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਤਰ ਦਿੱਤੇ, ਸਭ ਸ਼ੰਕੇ ਮੇਟ ਦਿੱਤੇ ਗੁਰਸਿੱਖਾਂ ਦੇ। ਜੋ 52 ਹੁਕਮ ਆਪਾਂ ਨੂੰ ਪੜ੍ਹਨ ਨੂੰ ਮਿਲਦੇ ਆ ਨਾ, ਉਹ ਵੀ ਇਹਨਾਂ ਦੋ ਦਿਨਾਂ ਵਿੱਚ, ਕੱਤਕ ਸੁਦੀ ਤੀਜ ਅਤੇ ਕੱਤਕ ਸੁਦੀ ਚੌਥ, ਇਹਨਾਂ ਦੋ ਦਿਨਾਂ ਦੌਰਾਨ ਹੀ ਖਾਲਸਾ ਪੰਥ ਨੂੰ ਕੀਤੇ। ਗੁਰਸਿੱਖਾਂ ਨੇ ਬੜੇ ਸਵਾਲ ਕੀਤੇ ਸੀ ਕਿ ਸਤਿਗੁਰੂ ਹੁਣ ਤਾਂ ਸਰੀਰਕ ਰੂਪ ਵਿੱਚ ਜਦੋਂ ਤੁਸੀਂ ਵਿਚਰ ਰਹੇ ਹੋ, ਅਸੀਂ ਸਵਾਲ ਕਰਦੇ ਹਾਂ, ਤੁਸੀਂ ਉੱਤਰ ਦੇ ਦਿੰਦੇ ਹੋ, ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਵੇਂ ਸਵਾਲ ਕਰਾਂਗੇ, ਕਿਵੇਂ ਉੱਤਰ ਮਿਲੇਗਾ। ਅਤੇ ਸਤਿਗੁਰਾਂ ਨੇ ਜੋ ਬਚਨ ਕੀਤੇ, ਕਵੀ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੇ ਆ, ਨਿਸ਼ਚੈ ਸ਼ਬਦ ਰਿਧਾ ਹੈ ਮੇਰੋ, ਤਿਸ ਸੋ ਮਿਲੀ ਹੈ ਸਾਂਝ ਸਵੇਰੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਤਨ ਕੀਤਾ ਕਿ ਸ਼ਬਦ ਸਾਡਾ ਹਿਰਦਾ, ਅਤੇ ਜਿਹੜਾ ਸਾਡੇ ਨਾਲ ਮਿਲਣਾ ਚਾਹੁੰਦਾ ਉਹ ਸਾਂਝ ਸਵੇਰੇ ਸਵੇਰੇ ਸ਼ਾਮ ਦਰਸ਼ਨ ਕਰੇ। ਅਤੇ ਜੇ ਕਿਸੇ ਨੂੰ ਇੱਛਾ ਕੋਈ ਸਵਾਲ ਹੈ, ਉਹ ਗੁਰਬਾਣੀ ਦਾ ਪਾਠ ਕਰੇ, ਪਾਠ ਸੁਣੇ, ਉਹਦੇ ਸਾਰੇ ਸ਼ੰਕੇ ਮਿਟ ਜਾਣਗੇ। ਜੋ ਸਵਾਲ ਉਹ ਮਨ ਵਿੱਚ ਲੈ ਕਰਕੇ ਆਵੇਗਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਹਰਾ ਜਹੂਰ ਹਨ, ਹਾਜ਼ਰਾ ਹਜ਼ੂਰ ਹਨ, ਪ੍ਰਤੱਖ ਸਤਿਗੁਰੂ ਹਨ, ਉਹ ਸਿੱਖਾਂ ਦੇ ਸਵਾਲ ਦਾ ਜਵਾਬ ਵੀ ਦੇਣਗੇ। ਪਰ ਸਿੱਖ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ। ਬੜੀਆਂ ਰਹਿਮਤਾਂ, ਬੜੇ ਬਚਨ ਸਤਿਗੁਰਾਂ ਨੇ ਕੀਤੇ ਕਿ ਸਰੀਰ ਪੰਥ ਵਿੱਚ ਹੈ, ਆਤਮਾ ਗ੍ਰੰਥ ਵਿੱਚ ਹੈ, ਖਾਲਸੇ ਪੰਥ ਨੂੰ ਵੀ ਮਾਣ ਦਿੱਤਾ। ਅਤੇ ਸੱਚੇ ਪਾਤਸ਼ਾਹ ਜੀ ਕੱਤਕ ਸੁਦੀ ਤੀਜ ਅਤੇ ਚੌਥ ਦੋ ਦਿਨ ਫਿਰ ਖਾਲਸਾ ਪੰਥ ਨੂੰ ਜੋ ਜੋ ਵੀ ਗੁਰਸਿੱਖਾਂ ਸਵਾਲ ਕੀਤੇ, ਸ਼ੰਕੇ ਕੀਤੇ, ਉਹ ਸਾਰੇ ਨਿਵਿਰਤ ਕੀਤੇ। ਅੱਜ ਦੇ ਦਿਨ ਕੱਤਕ ਸੁਦੀ ਪੰਜ ਸੰਮਤ 1765 ਬਿਕਰਮੀ ਸੰਨ 1708 ਈਸਵੀ ਨੂੰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਨੰਦੇੜ ਵਿਖੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ। ਅਤੇ ਸਾਨੂੰ ਗੁਰਸਿੱਖਾਂ ਨੂੰ ਸ਼ਬਦ ਗੁਰੂ, ਪ੍ਰਤੱਖ ਗੁਰੂ, ਸਮਰੱਥ ਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲੜ ਲਾ ਗਏ। ਸਾਨੂੰ ਚਾਹੀਦਾ ਜਿਸ ਗੁਰੂ ਨੇ ਸਾਡੇ ਵਾਸਤੇ ਸਰਬੰਸ ਵਾਰਿਆ, ਪੁੱਤ ਵਾਰ ਕੇ ਵੀ ਅਤੇ ਸਾਨੂੰ ਪੁੱਤਰ ਹੋਣ ਦਾ ਮਾਣ ਦਿੱਤਾ, ਉਸ ਗੁਰੂ ਦਾ ਹੁਕਮ ਜ਼ਰੂਰ ਮੰਨੀਏ। ਉਹ ਹੁਕਮ ਹੈ ਅੰਮ੍ਰਿਤ ਛਕਣਾ, ਸਿੰਘ ਸੱਜਣਾ, ਰਹਿਤ ਵਿੱਚ ਰਹਿਣਾ, ਕੁਰੈਤਾਂ ਤੋਂ ਬਚਣਾ, ਬਾਣੀ ਅਤੇ ਬਾਣੀ ਦੇ ਧਾਰਨੀ ਆਉਣਾ। ਇਹੋ ਹੀ ਜੋ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਨੂੰ ਹੁਕਮ ਲਾਇਆ। ਫਿਰ ਜਦੋਂ ਹੁਕਮ ਮੰਨਾਂਗੇ ਤਾਂ ਫਿਰ ਇਹ ਸਬੂਤ ਹੋਵੇਗਾ ਕਿ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨਦੇ ਹਾਂ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਗੁਰਪੁਰਬ 'ਤੇ, ਅੱਜ ਉਹਨਾਂ ਦੇ ਚਰਣਾ ਕਮਲਾਂ ਵਿੱਚ ਕੋਟਾਨ ਕੋਟ ਨਮਸਕਾਰ ਹੈ। ਆਓ ਅੱਜ ਜੋ ਅੰਮ੍ਰਿਤ ਵੇਲੇ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ ਉਸ ਦੇ ਨਾਲ ਜੁੜਨਾ ਕਰੀਏ। ਇੱਕ ਵਾਰੀ ਸਮੂਹ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਰਾਗ ਸੋਰਠ ਅੰਦਰ ਉਚਾਰਨ ਕੀਤਾ ਹੋਇਆ ਹੈ।
ਮਨ ਕੀ ਮਨ ਹੀ ਮਾਹੇ ਰਹੀ।
ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਜੀ ਅੰਦਰ ਸੱਚੇ ਪਾਤਸ਼ਾਹ ਜੀ ਨੇ ਇੱਕ ਵਿਸ਼ੇ ਦੀ ਗੱਲ ਕੀਤੀ ਹੈ ਜਿਸ ਤੋਂ ਬਹੁਤ ਸਾਵਧਾਨ ਰਹਿਣਾ ਪੈਂਦਾ ਸਿੱਖ ਨੂੰ, ਮਨੁੱਖ ਨੂੰ ਕਹਿ ਲਓ, ਜਗਿਆਸੂ ਨੂੰ ਕਹਿ ਲਓ, ਕਿਉਂਕਿ ਗੁਰਬਾਣੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਸਮੁੱਚੀ ਕਾਇਨਾਤ ਨੂੰ ਉਪਦੇਸ਼ ਦਿੰਦੀ ਹੈ। ਕੀ ਰਹਿ ਗਿਆ ਮਨ ਦੇ ਵਿੱਚ? ਮਨ ਕੀ ਮਨ ਹੀ ਮਾਹੇ ਰਹੀ, ਰਮਜ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਪਹਿਲੀ ਤੁੱਕ ਵਿੱਚ ਨਹੀਂ ਦੱਸਿਆ, ਪਰ ਬਾਕੀ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਅੱਗੇ ਖੁਲਾਸਾ ਕੀਤਾ ਵੀ ਰਹਿ ਕੀ ਗਿਆ ਮਨ ਵਿੱਚ ਅਤੇ ਕੀ ਰੱਖਣਾ ਸੀ, ਪਰ ਉਹ ਕੀ ਨਹੀਂ ਰਿਹਾ। ਉਹ ਅਗਲੀਆਂ ਸਾਰੀਆਂ ਤੁਕਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਵੀ ਜੋ ਰਹਿ ਗਿਆ ਮਨ ਵਿੱਚ ਉਸ ਦਾ ਵੀ ਜ਼ਿਕਰ ਕੀਤਾ, ਪਰ ਉਸ ਨੂੰ ਰੱਖਣ ਦੀ ਲੋੜ ਨਹੀਂ ਸੀ ਜੋ ਮਨ ਵਿੱਚ ਰਹਿ ਗਿਆ। ਜਿਸ ਨੂੰ ਮਨ ਵਿੱਚ ਰੱਖਣਾ ਸੀ ਉਹ ਮਨ ਦੇ ਵਿੱਚ ਵੱਸ ਨਾ ਸਕਿਆ, ਇੱਥੋਂ ਫਿਰ ਖੁੰਝ ਗਿਆ ਅਤੇ ਸਤਿਗੁਰਾਂ ਨੇ ਫਿਰ ਸ਼ਬਦ ਵਿੱਚ ਹੀ ਜ਼ਿਕਰ ਕੀਤਾ ਇਸੇ ਹੁਕਮਨਾਮਾ ਸਾਹਿਬ ਦੇ ਵਿੱਚ ਹੀ ਵੀ ਜੋ ਰੱਖਣਾ ਸੀ ਉਹ ਰਿਹਾ ਨਾ, ਜੋ ਨਹੀਂ ਸੀ ਰੱਖਣਾ ਉਹ ਰਹਿ ਗਿਆ। ਉਹਦਾ ਫਿਰ ਖਮਿਆਜਾ ਵਾਰ ਵਾਰ ਫਿਰਤ ਫਿਰਤ ਜ਼ਿਕਰ ਆਇਆ ਵੀ ਫਿਰ ਵਾਰ ਵਾਰ ਫਿਰਨਾ ਪਿਆ ਕਿੱਥੇ, ਜਨਮਾਂ ਜਨਮਾਂਤਰਾਂ ਦੇ ਗੇੜਿਆਂ ਦੇ ਵਿੱਚ ਮਨ ਸ਼ਬਦ ਆਇਆ ਨਾ ਜੀ, ਮਨ ਕੀ ਮਨ ਹੀ ਮਾਹੇ ਰਹੀ। ਉਂਝ ਤਾਂ ਸਮਾਂ ਸੀਮਿਤ ਹੁੰਦਾ ਜੀ, ਜਿੰਨਾ ਮਰਜ਼ੀ ਸਮਾਂ ਲਾ ਲਈਏ ਇੱਕ ਅੱਖਰ 'ਤੇ ਵੀ ਨਾ ਉਸ ਦੇ ਅਰਥਾਂ ਦਾ ਕੋਈ ਅੰਤ ਪਾ ਸਕਦਾ। ਸਮਾਂ ਆਪਣੀ ਚਾਲ ਚੱਲੀ ਜਾਣਾ, ਪਰ ਸਮੇਂ ਦੀ ਮਰਿਆਦਾ ਵਿੱਚ ਰਹਿਣਾ ਹੁੰਦਾ ਆਪਾਂ ਜੀ। ਮਨ ਕੀ ਹੈ? ਮੋਟੇ ਜਿਹੇ ਤੌਰ 'ਤੇ ਧਰਮ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਕਿ ਸੰਕਲਪੋ ਵਿਕਲਪੋ ਹੀ ਮਨਾ, ਕਿ ਸ਼ੁਭ ਕਰਮਾਂ ਦੇ ਸੰਸਕਾਰ ਮਾੜੇ ਕਰਮਾਂ ਦੇ ਸੰਸਕਾਰ, ਜੋ ਚਿਤਵਨੀਆਂ ਇਸਨੇ ਕੀਤੀਆਂ ਉਸ ਦਾ ਜੋ ਸਮੂਹ ਬਣਿਆ ਉਹ ਮਨ ਹੈ। ਉਹ ਭਾਵੇਂ ਮਾੜੀ ਚਿਤਵਨੀ ਕਰ ਲਈ, ਭਾਵੇਂ ਇਸਨੇ ਮਾੜੀ ਚੰਗੀ ਚਿਤਵਨੀ ਕਰ ਲਈ, ਫੁਰਨਾ ਕਰ ਲਿਆ, ਜਾਂ ਉਸ ਕਰਮ ਨੂੰ ਇਸਨੇ ਭੋਗ ਵੀ ਲਿਆ, ਪਰ ਉਹਦਾ ਜਿਹੜਾ ਸੰਸਕਾਰ ਬਣ ਗਿਆ ਚੰਗੇ ਕੀਤੇ ਕਰਮ ਦਾ, ਮਾੜੇ ਕੀਤੇ ਕਰਮ ਦਾ, ਉਹਦਾ ਜਿਹੜਾ ਸਮੂਹ ਬਣਿਆ ਨਾ ਜੀ, ਉਹਨੂੰ ਕਹਿੰਦੇ ਆ ਮਨ। ਪੰਜ ਵਿਕਾਰ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਰੀਰ ਨੂੰ ਪੰਜ ਕਰਮ ਇੰਦਰੀ ਹੈ, ਪੰਜ ਗਿਆਨ ਇੰਦਰੀ ਹੈ। ਇਹਨਾਂ ਪੰਜ ਵਿਕਾਰਾਂ ਦੀ ਪੂਰਤੀ ਜਿਹੜੀ ਮਨੁੱਖ ਕਰਦਾ ਨਾ, ਉਹ ਬਹੁਤਾਤ ਦੇ ਵਿੱਚ ਪੰਜ ਗਿਆਨ ਇੰਦਰੀਆਂ ਰਾਹੀਂ ਕਰਦਾ ਜੀ। ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ। ਇਹਨਾਂ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਹੈ ਜਿਨ੍ਹਾਂ ਰਾਹੀਂ ਉਹ ਪੂਰਤੀ ਕਰਕੇ ਦਿੰਦੇ ਹੈ। ਉਹ ਹੈ ਪੰਜ ਵਿਸ਼ੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਦਾ ਜਿਹੜਾ ਵਿਸ਼ਾ ਨਾ ਜੀ, ਸ਼ਬਦ ਉਹ ਕੰਨਾਂ ਨਾਲ ਰਿਲੇਟਡ ਹੈ। ਪੰਜ ਗਿਆਨ ਇੰਦਰੀ ਹੈ, ਅੱਖਾਂ, ਨੱਕ, ਕੰਨ, ਜੀਭ ਅਤੇ ਚਮੜੀ ਜਾਂ ਇੰਦਰੀ ਜੀ। ਅਤੇ ਜਿਹੜੇ ਇਹਨਾਂ ਦੇ ਪੰਜ ਵਿਸ਼ੇ ਆ, ਸ਼ਬਦ ਇਹ ਕੰਨਾਂ ਰਾਹੀਂ ਪ੍ਰਾਪਤ ਹੁੰਦਾ ਹੈ ਜੀ। ਹੁਣ ਮਾੜਾ ਸੁਣਿਆ ਜਾਂ ਚੰਗਾ ਸੁਣਿਆ, ਜਿਸ ਨੂੰ ਇਸ ਨੇ ਗਊ ਨਾਲ ਸੁਣ ਲਿਆ ਨਾ, ਇਹ ਜੋ ਮਰਜ਼ੀ ਸੁਣਿਆ ਚੰਗਾ ਜਾਂ ਮਾੜਾ, ਪਰ ਉਹ ਮਨ ਦੇ ਵਿੱਚ ਸਮਾ ਗਿਆ। ਜਿਹਦਾ ਸਤਿਗੁਰਾਂ ਜ਼ਿਕਰ ਕੀਤਾ ਵੀ ਮਨ ਦੇ ਵਿੱਚ ਰਿਹਾ ਕੀ, ਮਨ ਕੀ, ਮਨ ਹੀ ਮਾਹੇ ਰਹੀ, ਰਮਝਿਆ ਨਾ, ਰਹਿ ਕੀ ਗਿਆ, ਰਹਿ ਮਨ ਦੇ ਵਿੱਚ ਉਹ ਗਿਆ। ਕਿਉਂਕਿ ਜਦੋਂ ਮਨੁੱਖ ਚੜ੍ਹਾਈ ਕਰਦਾ, ਸਰੀਰ ਦਾ ਅੰਤ ਹੁੰਦਾ, ਨਾ ਆਤਮਾ ਮਰਦੀ ਹੈ ਅਤੇ ਨਾ ਮਨ ਹੀ ਮਰਦਾ। ਆਤਮਾ ਅਗਲੇ ਜਨਮ ਜੂਨ ਵਿੱਚ ਪੈ ਜਾਂਦੀ ਹੈ ਅਤੇ ਮਨ ਨਾਲ ਹੀ ਚੱਲਦਾ ਜੀ। ਮਨ ਖੁਲਾਸਾ ਕਰ ਲਿਆ ਵੀ ਜੋ ਚੰਗੇ ਜਾਂ ਸ਼ੁੱਭ ਮਾੜੇ ਕਰਮਾਂ ਦਾ ਜੋ ਢੇਲਾ ਬਣ ਗਿਆ, ਰੂਪ ਬਣ ਗਿਆ ਜੀ, ਹੁਣ ਇਹ ਦਿਖਾਈ ਨਹੀਂ ਦਿੰਦਾ। ਇਹ ਅੱਖਾਂ ਦਾ ਵਿਸ਼ਾ ਨਹੀਂ ਮਨ, ਪਰ ਇਹ ਸੰਸਕਾਰ ਹੁੰਦੇ ਹੈ ਜੀ। ਕੰਨਾਂ ਨੇ ਜੋ ਸਾਰੀ ਉਮਰ ਸੁਣਿਆ ਜਾਂ ਚੰਗਾ ਜਾਂ ਮਾੜਾ, ਉਹ ਮਨ ਦਾ ਹਿੱਸਾ ਬਣ ਗਿਆ। ਜੇ ਤੇ ਚੰਗਾ ਸੁਣਿਆ ਹੁੰਦਾ, ਤੁਸੀਂ ਭਾਗਾਂ ਵਾਲੇ ਹੋ, ਕਥਾ ਸੁਣ ਰਹੇ ਹੋ, ਅੰਮ੍ਰਿਤ ਵੇਲੇ ਤੋਂ ਕੀਰਤਨ ਸਰਵਣ ਕਰ ਰਹੇ ਹੋ ਜਾਂ ਰਸਨਾ ਨਾਲ ਪੜ੍ਹਿਆ ਜੀ, ਉਹ ਕੰਨਾਂ ਨੇ ਸੁਣਿਆ, ਉਹ ਫਿਰ ਮਨ ਦੀ ਸਿਮਰਤੀ ਦਾ ਹਿੱਸਾ ਤਾਂ ਬਣਦਾ, ਪਰ ਉਹ ਸ਼ੁਭ ਕਰਮ ਬਣ ਗਏ ਜੀ। ਸ਼ਬਦ ਇਹ ਕੰਨਾਂ ਦਾ ਵਿਸ਼ਾ, ਸਪਰਸ਼ ਇਹ ਚਮੜੀ ਦਾ, ਇੰਦਰੀ ਦਾ ਵਿਸ਼ਾ ਜੀ, ਕਿ ਜੋ ਇਸ ਨੇ ਮਰਿਆਦਾ ਵਿੱਚ ਸਪਰਸ਼ ਕੀਤਾ ਜਾਂ ਮਰਿਆਦਾ ਤੋਂ ਬਾਹਰ ਜਾ ਕੇ ਵਿਸ਼ੇ ਭੋਗੇ। ਰੂਪ ਇਹ ਅੱਖਾਂ ਦਾ ਵਿਸ਼ਾ, ਅੱਖਾਂ ਨੇ ਜੇ ਤੇ ਗੁਰੂ ਦੇ ਦਰਸ਼ਨ ਕੀਤੇ ਸਫਲੀਆਂ ਹੋ ਗਈਆਂ, ਸੰਗਤ ਦੇ ਦਰਸ਼ਨ ਕੀਤੇ ਆ, ਅੱਖਾਂ ਨੂੰ ਵਰਤ ਕੇ ਭਾਵਨਾ ਨਾਲ ਸੰਗਤ ਦੀ ਸੇਵਾ ਕੀਤੀ ਹੈ, ਗੁਰੂ ਦਾ ਰੂਪ ਜਾਣ ਕੇ ਸੇਵਾ ਕੀਤੀ ਹੈ, ਇਹ ਸਾਰਾ ਕੁਝ ਫਿਰ ਇਹਨਾਂ ਦੀ ਸਹੀ ਵਰਤੋਂ ਹੋ ਗਈ। ਸ਼ਬਦ, ਸਪਰਸ਼, ਰੂਪ ਅਤੇ ਰਸ ਇਹ ਜੀਵ ਦਾ ਵਿਸ਼ਾ ਜੀ, ਅਤੇ ਜੀਵ ਨੇ ਜੇ ਤੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਜਪਣਾ ਤੇ ਸੀ ਨਾਮ, ਕਰਨੀ ਸੀ ਵਡਿਆਈ ਗੁਰੂ ਦੀ, ਜੇ ਇਹਨੇ ਨਿੰਦਿਆ ਕੀਤੀ, ਹੁਣ ਜੋ ਵੀ ਕੀਤਾ ਮਨ ਨੇ ਕੈਚ ਕਰੀ, ਮਨ ਕੈਚ ਕਰੀ ਜਾਂਦਾ ਜੀ। ਜੋ ਕੰਨ ਕਰਦੇ, ਜੋ ਅੱਖਾਂ ਕਰਦੀਆਂ, ਜੋ ਚਮੜੀ ਸਪਰਸ਼ ਕਰੀ ਜਾਂਦੀ ਆ, ਮਨ ਹਰ ਇੱਕ ਨੂੰ ਕੈਚ ਕਰੀ ਜਾਂਦਾ ਜਿਸ ਨੂੰ ਗਊ ਨਾਲ ਕਰਦੇ ਆ। ਸਾਰੇ ਕਰਮ ਮਨ ਦੇ ਵਿੱਚ ਸੰਸਕਾਰ ਨਹੀਂ ਬਣਦੇ, ਸੰਸਕਾਰ ਉਹ ਬਣਦੇ ਆ ਜਿਸ ਨੂੰ ਇਹ ਗਊ ਨਾਲ ਕਰਦਾ, ਚਿੱਤ ਲਾ ਕਰਕੇ ਕਰਦਾ। ਅੰਤਸ਼ਕਰਨ ਜਿਸ ਨੂੰ ਹਿਰਦਾ ਕਿਹਾ ਜਾਂਦਾ ਨਾ, ਉਹਦੇ ਚਾਰ ਹਿੱਸੇ ਕੀਤੇ ਵਿਦਵਾਨਾਂ ਨੇ, ਮਨ, ਬੁੱਧ, ਚਿੱਤ, ਹੰਕਾਰ। ਇਹ ਬੜਾ ਲੰਮਾ ਵਿਸ਼ਾ ਜੀ, ਸਮਾਂ ਸਾਥ ਨਹੀਂ ਦਿੰਦਾ। ਕਿ ਜਦੋਂ ਫੁਰਨਾ ਉੱਠਦਾ ਵਾ, ਉਹ ਫੁਰਨਾ ਜਿੱਥੇ ਉੱਠਦਾ ਉਹਨੂੰ ਕਹਿੰਦੇ ਆ ਚਿੱਤ। ਹੁਣ ਫੁਰਨਾ ਉੱਠਿਆ, ਉਹਦੀ ਪ੍ਰਾਪਤੀ ਵਾਸਤੇ ਅੱਗੇ ਬੰਦਾ ਚਾਹੀਦਾ, ਉਹਨੂੰ ਕਹਿੰਦੇ ਆ ਮਨ। ਮਨ ਫਿਰ ਉਸ ਦੀ ਪ੍ਰਾਪਤੀ ਵਾਸਤੇ ਦੌੜ ਭੱਜ ਕਰਦਾ। ਉਹ ਪ੍ਰਾਪਤੀ ਹੋ ਗਈ ਜਾਂ ਨਹੀਂ ਹੋ ਗਈ, ਉਹਦੇ ਲਈ ਫਿਰ ਵਾਰ ਵਾਰ ਕੀਤੀ ਪ੍ਰਾਪਤੀ 'ਤੇ ਜਿਹੜਾ ਖੜਾ ਹੁੰਦਾ, ਜਾਂ ਇਹ ਵੀ ਮੈਂ ਕਰ ਹੀ ਲੈਣਾ, ਉਹਨੂੰ ਕਹਿੰਦੇ ਆ ਹੰਕਾਰ। ਤੇ ਬੁੱਧ, ਬੁੱਧ ਨਿਰਣਾ ਕਰਦੀ ਹੈ ਚੰਗੇ ਮਾੜੇ ਦਾ, ਪਰ ਇਹ ਜਦੋਂ ਫਿਰ ਮਨੁੱਖ ਬਹੁਤੇ ਮਾੜੇ ਕਰਮ ਕਰੀ ਜਾਂਦਾ, ਮਾੜੇ ਕਰਮ ਹੀ ਕਰੀ ਜਾਂਦਾ ਨਾ, ਬੁੱਧ ਸਹਿਜੇ ਸਹਿਜੇ ਫਿਰ ਇਹਦੀ ਨਿਰਣੇ ਦੀ ਆਵਾਜ਼ ਆਉਣ ਵੜ ਜਾਂਦੀ ਹੈ। ਤੁਸੀਂ ਬੈਠੇ ਹੋ, ਨਾਮ ਅਭਿਆਸੀ ਹੋ, ਜੇ ਤੇ ਮਨੁੱਖ ਧਰਮੀ ਹੈ, ਨਿਤਨੇਮ ਕਰਦਾ, ਗੁਰੂ ਗੁਰੂ ਜਪਦਾ, ਸੇਵਾ ਕਰਦਾ, ਮਾੜਾ ਕਰਮ ਕਰਨ ਲੱਗੋਗੇ ਨਾ, ਆਵਾਜ਼ ਉੱਠਦੀ ਅੰਦਰੋਂ ਵੀ ਇਹ ਕਰਮ ਮਾੜਾ। ਹੁਣ ਜਿਹੜੇ ਤੇ ਭਾਗਾਂ ਵਾਲੇ ਉਸ ਆਵਾਜ਼ ਨੂੰ ਸੁਣ ਕੇ ਮਾੜੇ ਕਰਮ ਤੋਂ ਸੰਕੋਚ ਕਰ ਜਾਂਦੇ, ਉਹ ਬਚ ਜਾਂਦੇ ਆ। ਪਰ ਇਹ ਆਵਾਜ਼ ਫਿਰ ਸਹੀਜੇ ਸਹੀਜੇ ਜਦੋਂ ਮਨੁੱਖ ਜ਼ਿਆਦਾ ਹੀ ਮਾੜੇ ਕਰਮ ਕਰਨ ਲੱਗ ਪੈਂਦਾ, ਆਵਾਜ਼ ਵੀ ਧੀਮੀ ਪੈਂਦੀ ਜਾਂਦੀ ਹੈ। ਇਹ ਧਰਮੀ ਮਨੁੱਖ ਦੇ ਅੰਦਰ ਤੇ ਆਵਾਜ਼ ਵੱਧ ਉੱਠਦੀ ਹੈ। ਕਿਉਂ? ਕਿਉਂਕਿ ਸੁਣ ਰਿਹਾ। ਹੁਣ ਤੁਸੀਂ ਬਾਹਰੀ ਤੌਰ 'ਤੇ ਉਦਾਹਰਣ, ਕੋਈ ਤੁਹਾਡੀ ਸਲਾਹ ਲਵੇ ਤੇ ਤੁਸੀਂ ਉਤਸੁਕ ਰਹਿੰਦੇ ਹੋ ਵੀ ਦੇ ਦੇਈਏ ਇਹਨੂੰ ਚੰਗੀ ਸਲਾਹ। ਹੁਣ ਜਦੋਂ ਕੋਈ ਤੁਹਾਡੀ ਸਲਾਹ ਲੈਣੀ ਪਸੰਦ ਹੀ ਨਾ ਕਰੇ ਤੇ ਤੁਸੀਂ ਸਹਿਜੇ ਸਹਿਜੇ ਫਿਰ ਕਹਿਣਾ ਵੀ ਜਦੋਂ ਇਹ ਸੁਣਦਾ ਹੀ ਨਹੀਂ, ਇਹ ਮੇਰੀ ਸਲਾਹ ਨੂੰ ਫਾਲਤੂ ਸਮਝਦਾ, ਫਿਰ ਤੁਸੀਂ ਦੇਣੋਂ ਹਟ ਜਾਣਾ। ਇਵੇਂ ਬੁੱਧ ਆ, ਮਾਨ, ਬੁੱਧ, ਚਿੱਤ, ਹੰਕਾਰ ਤੇ ਗੰਧ ਜਿਹੜਾ ਵਿਸ਼ਾ ਜੀ ਉਹ ਨੱਕ ਦਾ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਗੁਰਬਾਣੀ ਅੰਦਰ ਬੜਾ ਜ਼ਿਕਰ ਕੀਤਾ, ਨਿਤਨੇਮ ਦੀ ਪੰਜਵੀਂ ਬਾਣੀ ਵਿੱਚ ਕੱਲੇ ਕੱਲੇ ਇੰਦਰੇ ਦਾ, ਇਹ ਨੇਤਰੋ ਮੇਰੇ ਓ ਸੱਚੇ ਸੁਣਨੇ ਨੂੰ, ਇਹ ਸ੍ਰਵਣੋ ਮੇਰੇ ਓ ਸੱਚੇ ਸੁਣਨੇ ਨੂੰ ਪਠਾਏ, ਇਹ ਨੇਤਰੋ ਮੇਰੇ ਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਜੀਵ ਦੀ ਗੱਲ ਆਈ ਇਹ ਰਸਨਾ ਤੂੰ ਅਨਰਸ ਰਾਚ ਰਾਈ। ਅਸਲ ਦੇ ਵਿੱਚ ਨਾ ਜੀ, ਗੁਰਬਾਣੀ ਵਿੱਚ ਸ਼ਬਦ ਆਉਂਦਾ ਜਪ ਤਪ ਸੰਜਮ, ਤਿੰਨ ਆਉਂਦੇ ਜੀ। ਰਹਿਰਾ ਸਾਹਿਬ ਜੀ ਦੇ ਵਿੱਚ ਹੀ ਸ਼ਬਦ ਆ ਜਪ ਤਪ ਸੰਜਮ ਧਰਮ ਨਾ ਕਮਾਇਆ। ਜਪ ਕੀ ਹੈ? ਉਹ ਹੈ ਨਾਮ ਦਾ ਅਭਿਆਸ, ਬਾਣੀ ਰੂਪ, ਕੀਰਤਨ ਰੂਪ, ਕਥਾ ਰੂਪ। ਤੇ ਤਪ ਕੀ ਹੈ? ਸਿੱਖ ਧਰਮ ਦੇ ਵਿੱਚ ਤਪ ਹੈ ਸੇਵਾ ਕਰਨੀ। ਫਿਰ ਸੰਜਮ ਸ਼ਬਦ ਨਾਲ ਜੋੜਿਆ ਸੱਚੇ ਪਾਤਸ਼ਾਹ ਜੀ ਨੇ, ਭਾਵ ਸੇਵਾ ਤੇ ਸਿਮਰਨ ਦੇ ਨਾਲ ਇੱਕ ਕਰਮ ਹੋਰ ਕਰਨਾ, ਉਹ ਹੈ ਸੰਜਮ। ਉਹ ਸੰਜਮ ਕੀ ਹੈ? ਉਹ ਇਹਨਾਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ। ਹੁਣ ਜੇ ਕਰਤੇ ਹੱਥੀਂ ਸੇਵਾ ਰਹੇ ਹਾਂ ਜੀ, ਤੇ ਜੀਵ ਕਿਸੇ ਦੀ ਨਿੰਦਿਆ ਕਰੀ ਜਾ ਰਹੀ ਹੈ ਤੇ ਮੁਆਫ ਕਰਨਾ, ਉਹ ਜਿਹੜੀ ਮੂੰਹ ਦੇ ਨਾਲ ਨਿੰਦਿਆ ਕਰ ਰਹੇ ਹਾਂ, ਹੱਥਾਂ ਨਾਲ ਭਾਵੇਂ ਸੇਵਾ ਕਰ ਰਹੇ ਹਾਂ, ਪਰ ਉਹਦਾ ਸੰਸਕਾਰ ਤੇ ਮਨ ਦੇ ਵਿੱਚ ਬਣਨਾ ਹੀ ਆ ਨਾ ਜੀ। ਸਤਿਗੁਰਾਂ, ਮਨ ਕੀ ਮਨ ਹੀ ਮਾਹੇ ਰਹੀ, ਵੀ ਰਹਿ ਕੀ ਗਿਆ ਮਨ ਦੇ ਵਿੱਚ, ਤੇ ਰਹਿ ਤੇ ਉਹੀ ਗਿਆ ਨਾ ਜੋ ਪਾਇਆ ਜੀ। ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ, ਵੀ ਹੁਣ ਸਾਰੀ ਉਮਰ ਜੋ ਭਾਂਡੇ ਵਿੱਚ, ਮਨ ਰੂਪੀ ਭਾਂਡੇ ਵਿੱਚ ਪਾਈ ਗਏ ਆ, ਰਹਿਣਾ ਉਹੋ ਹੀ ਹੈ। ਸਾਵਧਾਨ ਕੀਤਾ ਸੱਚੇ ਪਾਤਸ਼ਾਹ ਜੀ ਨੇ ਵੀ ਬੰਦੇ ਖੋਜ ਦਿਲ ਹਰ ਰੋਜ਼ ਸਵੈ ਪ੍ਰਚੋਲ ਕਰਦਾ ਰਹਿ। ਅੱਜ ਕਿੰਨੀ ਕੁ ਨਿੰਦਿਆ ਸੁਣੀ, ਅੱਖਾਂ ਨੇ ਕਿਤੇ ਮਾੜਾ ਤੇ ਨਹੀਂ ਵੇਖਿਆ, ਕੰਨਾਂ ਨੇ ਕਿਤੇ ਮਾੜਾ ਤੇ ਨਹੀਂ ਸੁਣ ਲਿਆ, ਇਹ ਚਮੜੀ, ਇਹ ਇੰਦਰੀ ਕਿਤੇ ਮਰਿਆਦਾ ਤੋਂ ਬਾਹਰ ਜਾ ਕੇ ਸਪਰਸ਼ਤ ਨਹੀਂ ਕਰ ਲੱਗੀ। ਮਨ ਦਾ ਨਾ ਜੀ, ਇੱਕ ਕਿਤਾਬ ਮੈਂ ਪੜ੍ਹੀ, ਉਹਦੇ ਵਿੱਚ ਜ਼ਿਕਰ ਕੀਤਾ ਵੀ ਦਿਨ ਵੇਲੇ ਮਨੁੱਖ ਦੇ ਮਨ ਨੂੰ ਨਾ, ਮਨੁੱਖ ਨੂੰ ਡਰ ਹੁੰਦਾ, ਇੱਕ ਕਾਨੂੰਨ ਦਾ ਡਰ ਆ, ਇੱਕ ਰੱਬ ਦਾ ਡਰ ਆ। ਹੁਣ ਜੇ ਧਰਮੀ ਬੰਦਾ ਨਹੀਂ ਵੀ ਨਾ, ਤੇ ਉਹਨੂੰ ਕਾਨੂੰਨ ਦਾ ਡਰ ਆ, ਪਰ ਫੁਰਨਾ ਕੀਤਾ ਅੱਖਾਂ ਨੇ ਕੁਝ ਮਾੜਾ, ਉਹ ਪੂਰਤੀ ਤੇ ਨਹੀਂ ਕਰ ਸਕੀਆਂ, ਪਰ ਅੰਦਰ ਉਹ ਚਿੱਤ ਦੇ ਵਿੱਚ ਚਿਤਵਨੀ ਸੰਸਕਾਰ ਰਹਿ ਗਿਆ। ਕੰਨਾਂ ਨੇ ਕੁਝ ਮਾੜਾ ਸੁਣਿਆ, ਪੂਰਤੀ ਕਰਨੀ ਚਾਹੀ, ਉਹ ਦਿਨ ਵੇਲੇ ਜਾਂ ਕਾਨੂੰਨ ਦਾ ਡਰ ਜਾਂ ਗੁਰੂ ਦਾ ਡਰ, ਦੋ ਡਰ ਆ, ਇੱਕ ਕਾਨੂੰਨ ਦਾ ਡਰ, ਇੱਕ ਫਿਰ ਧਰਮੀ ਮਨੁੱਖ ਨੂੰ ਉਹਦੇ ਗੁਰੂ ਦਾ ਡਰ, ਜੋ ਉਹਨੇ ਮਰਿਆਦਾ ਦਿੱਤੀ, ਜਿਵੇਂ ਸਾਨੂੰ ਰਹਿਤ ਦਿੱਤੀ ਹੈ, ਕੁਰਹਿਤਾਂ ਦੱਸੀਆਂ। ਹੁਣ ਧਰਮੀ ਬੰਦੇ ਨੂੰ, ਸਿੱਖ ਨੂੰ ਉਹ ਡਰ। ਹੁਣ ਚਿਤਵਨੀ ਕੀਤੀ ਕੰਨਾਂ ਨੇ ਸੁਣ ਕੇ, ਪਰ ਪੂਰਤੀ ਨਹੀਂ ਹੋ ਸਕੀ, ਦੋ ਡਰ। ਇਵੇਂ ਹੀ ਪੰਜੇ ਗਿਆਨ ਇੰਦਰੀਆਂ ਦਾ ਲਾ ਲਓ, ਜੀਵ ਨੇ ਕੋਈ ਚਿਤਵਨੀ ਕੀਤੀ, ਦੇਣ ਵੇਲੇ ਮੈਂ ਪੜ੍ਹਿਆ ਜੀ ਵੀ ਮਨੁੱਖ ਦਾ ਮਨ 5% ਹੀ ਮਾੜੇ ਕਰਮ ਕਰ ਸਕਦਾ। ਕਿਉਂ? ਉਹਨੂੰ ਦੋ ਡਰ ਨੇ, ਇੱਕ ਕਾਨੂੰਨ ਦਾ ਡਰ, ਇੱਕ ਰੱਬ ਦਾ ਡਰ, ਧਰਮੀ ਬੰਦੇ ਨੂੰ ਉਸ ਦੇ ਗੁਰੂ ਦਾ ਡਰ। ਪਰ ਜਦੋਂ ਇਹ ਮਨੁੱਖ ਸੌਂ ਜਾਂਦਾ ਨਾ, ਤੇ ਮਨ ਜਿਹੜਾ ਉਹ 15 ਜਾਂ ਵੱਧ ਤੋਂ ਵੱਧ 20 ਮਿੰਟ ਕਹਿੰਦੇ ਸੌਂਦਾ, ਉਹ ਵੀ ਸਾਰਿਆਂ ਦਾ ਨਹੀਂ, ਉਹ ਵੀ ਜਾਗਤ ਸੁਪਨ ਸਖੋਫਤ ਤਿੰਨ ਅਵਸਥਾਵਾਂ ਜੀ ਸੌਣ ਦੇ ਵੇਲੇ ਵੀ ਵਾਪਰਦੀਆਂ। ਉਹ ਸਖੋਫਤ ਆ ਜਿਹੜੀ ਗੂੜੀ ਨੀਂਦ ਹੁੰਦੀ ਹੈ, ਉਹ ਵਿਰਲਿਆਂ ਵਿਰਲਿਆਂ ਨੂੰ ਆਉਂਦੀ ਆ। ਕਈ ਵਾਰਾਂ ਤੁਸੀਂ 8 ਘੰਟੇ ਸੌਂਗੇ ਅਤੇ 8 ਘੰਟੇ ਸੌਣ ਤੋਂ ਉਪਰੰਤ ਵੀ ਤੁਸੀਂ ਇੰਨਾ ਥੱਕਿਆ ਟੁੱਟਿਆ ਮਹਿਸੂਸ ਕਰੋਗੇ ਵੀ ਜਿਵੇਂ ਸੁੱਤੇ ਹੀ ਨਹੀਂ। ਕਈ ਵਾਰਾਂ ਅੱਖ ਲੱਗੇਗੀ 10 ਮਿੰਟ, ਇੰਨੀ ਗੂੜੀ ਨੀਂਦ ਆਏਗੀ, ਸਰੀਰ ਹੌਲਾ ਫੁੱਲ ਹੋ ਜਾਵੇਗਾ, ਇੰਜ ਭਾਸੇਗਾ ਜਿਵੇਂ 5 ਘੰਟੇ ਸੌਂ ਲਿਆ। ਉਹ ਅਸਖੋਪਤ ਸਰੀਰ ਸੌਂਦਾ, ਸਰੀਰ ਰੈਸਟ ਕਰਦਾ, ਮਨ 10-20 ਮਿੰਟ ਸੌਂਦਾ, ਬਾਕੀ ਸਮਾਂ ਫਿਰ ਇਹ ਜਿਹੜੇ ਦਿਨ ਵੇਲੇ ਫੁਰਨੇ ਬਣੇ ਆ ਨਾ ਜੀ, ਸੰਕਲਪ ਬਣੇ, ਚਿਤਵਨੀਆਂ ਬਣੀਆਂ, ਇਹਦੀ ਪੂਰਤੀ ਲਈ ਦੌੜਦਾ। ਇਹਦੀ ਪੂਰਤੀ ਲਈ ਜਦੋਂ ਰਾਤ ਵੇਲੇ ਦੌੜਦਾ ਨਾ ਜੀ, ਅਤੇ ਰਾਤ ਨੂੰ ਮੁਆਫ ਕਰਨਾ ਇਸ ਮਨ ਨੂੰ ਪ੍ਰਾਪਤੀ ਵਾਸਤੇ ਨਾ ਗੁਰੂ ਦਾ ਡਰ ਹੈ ਅਤੇ ਨਾ ਇਸ ਨੂੰ ਕਾਨੂੰਨ ਦਾ ਡਰ ਹੈ। ਤਾਂ ਹੀ ਤੁਸੀਂ ਰਾਤ ਨੂੰ ਚੈੱਕ ਕਰਿਓ, ਕਈ ਵਾਰਾਂ ਦਿਨ ਵੇਲੇ ਯਾਦਾਂ ਰਹਿ ਜਾਂਦੀਆਂ ਵੀ ਕੀ ਚਿਤਵਨੀਆਂ ਚੱਲਦੀਆਂ ਰਹੀਆਂ ਰਾਤ, ਉਹ ਦਿਨ ਵੇਲੇ ਚਿੱਤ ਦੇ ਵਿੱਚ ਜਿਹੜੀਆਂ ਚਿਤਵਨੀਆਂ, ਕਿਉਂਕਿ ਸਤਿਗੁਰਾਂ ਜ਼ਿਕਰ ਕੀਤਾ ਮਨ ਕੀ ਮਨ ਹੀ ਮਾਹੇ ਰਹੀ, ਰਹਿ ਕੀ ਗਿਆ ਮਨ ਦੇ ਵਿੱਚ। ਥੋੜ੍ਹਾ ਬਹੁਤਾ ਆਪਣੇ ਆਪ ਨੂੰ ਜੱਜਮੈਂਟ ਕਰਨਾ ਹੋਵੇ ਤਾਂ ਦਿਨ ਵੇਲੇ ਰਾਤ ਦੀਆਂ ਜਿਹੜੀਆਂ ਚਿਤਵਨੀਆਂ ਚੱਲਦੇ ਦੀਆਂ ਸੁੱਤਿਆਂ ਵੇਲੇ ਚੈੱਕ ਕਰ ਲਿਓ ਵੀ ਸਿਮਰਤੀ ਦਾ ਹਿੱਸਾ ਕੀ ਬਣ ਗਿਆ। ਜਿਹੜਾ ਸਿਮਰਤੀ ਦਾ ਹਿੱਸਾ ਬਣ ਗਿਆ ਉਹ ਮਨ ਹੈ, ਅਤੇ ਉਹ ਮਨ ਨਾਲ ਹੀ ਚੱਲਦਾ ਹਰੇਕ ਜਨਮ ਦੇ ਵਿੱਚ। ਆਤਮਾ ਤਾਂ ਮਰਦੀ ਨਹੀਂ, ਮਨ ਵੀ ਨਾਲ ਹੀ ਚੱਲਦਾ। ਇਹ ਜਦੋਂ ਤੱਕ ਫੁਰਨੇ ਨਹੀਂ ਮੁੱਕਦੇ, ਚਿਤਵਨੀਆਂ ਮੁੱਕਦੀਆਂ ਨਹੀਂ, ਸ਼ੁਭ ਸੰਕਲਪ ਇਕੱਠੇ ਨਹੀਂ ਹੁੰਦੇ, ਆਵਾਗਮਨ ਦਾ ਚੱਕਰ ਨਹੀਂ ਮੁੱਕਣਾ। ਸੱਚੇ ਪਾਤਸ਼ਾਹ ਜੀ ਨੇ ਉਸ ਗੱਲ ਦਾ ਜ਼ਿਕਰ ਕੀਤਾ ਵੀ ਸਾਰੀ ਉਮਰ ਚਿਤਵਨੀਆਂ ਕੀ ਚਿਤਵੀਆਂ ਇਸਨੇ, ਉਹ ਫਿਰ ਮਨ ਕੀ ਮਨ ਹੀ ਮਾਹੇ ਰਹੀ, ਉਹ ਅੱਗੇ ਜਾ ਕੇ ਖੁਲਾਸਾ ਆਵੇਗਾ। ਪਰ ਉਹ ਸਾਰੀਆਂ ਵਾਸ਼ਨਾ ਵਾਸ਼ਨਾ ਬਣ ਗਈ ਜੀ, ਅਤੇ ਸਤਿਗੁਰਾਂ ਗੁਰਬਾਣੀ ਵਿੱਚ ਜ਼ਿਕਰ ਕੀਤਾ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਕਿ ਮਨ ਦੇ ਵਿੱਚ ਜਿਹੜੀ ਵਾਸ਼ਨਾ ਸੀ ਨਾ ਉਹ ਅਗਲਾ ਜਨਮ ਤੈਅ ਕਰਦੀ ਹੈ। ਲਿਖਿਆ ਜੀ ਧਾਰਮਿਕ ਗ੍ਰੰਥਾਂ ਵਿੱਚ ਪੁਸਤਕਾਂ ਵਿੱਚ ਦਰਗਾਹੇ 'ਤੇ ਵਾਚਿਆ ਜਾਂਦਾ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਮਨੁੱਖ ਦੀ ਵਾਸ਼ਨਾ ਮਨੁੱਖ ਦੇ ਕੀਤੇ ਕਰਮ ਜਨਮ ਤੈਅ ਉਹ ਕਰਦੇ ਆ ਵੀ ਅਗਲੀ ਜੂਨ ਕਿਹੜੀ ਲੈਣੀ ਇਹਨੇ। ਭਗਤ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਹੈ ਗੁਰਬਾਣੀ ਵਿੱਚ, ਉਸ ਵਿੱਚ ਉਹਨਾਂ ਨੇ ਕੁਝ ਵਾਸ਼ਨਾਵਾਂ ਦਾ ਜ਼ਿਕਰ ਕੀਤਾ ਕਿ ਵੀ ਇਸ ਵਾਸ਼ਨਾ ਨੂੰ ਮਨ ਵਿੱਚ ਰੱਖੇਗਾ ਅਤੇ ਅਗਲਾ ਜਨਮ ਇਹ ਮਿਲਣਾ, ਇਹ ਵਾਸ਼ਨਾ ਤੇਰੇ ਮਨ ਵਿੱਚ ਹੋਈ, ਅਗਲਾ ਜਨਮ ਤੈਨੂੰ ਇਹ ਮਿਲਣਾ, ਇਹ ਵਾਸ਼ਨਾ ਹੋਈ ਤਾਂ ਫਿਰ ਤੂੰ ਮੁਕਤ ਹੋਣਾ। ਉਹ ਸਾਰਾ ਸ਼ਬਦ ਹੈ ਜੀ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਅਤੇ ਸੱਚੇ ਪਾਤ ਭਗਤ ਜੀ ਨੇ ਸਾਰੇ ਸ਼ਬਦ ਵਿੱਚ ਜ਼ਿਕਰ ਕੀਤਾ, ਅੰਤਕਾਲ ਜੋ ਲੜਕੇ ਸਿਮਰੈ, ਅੰਤਕਾਲ ਜੋ ਇਸਤਰੀ ਸਿਮਰੈ, ਅੰਤਕਾਲ ਜੋ ਮੰਦਰ ਸਿਮਰੈ, ਵੀ ਜੇ ਇਹ ਚਿਤਵਨੀ ਹੋਈ, ਇਹ ਵਾਸ਼ਨਾ ਹੋਈ, ਲਛਮੀ ਸਿਮਰੇਗਾ ਅਤੇ ਤੈਨੂੰ ਫਿਰ ਅਗਲਾ ਜਨਮ ਪ੍ਰੇਤ ਦਾ ਮਿਲੇਗਾ, ਲੜਕੇ ਸਿਮਰੇਗਾ, ਧੀਆਂ ਪੁੱਤ ਦੀ ਸਿਮਰਤੀ ਰੱਖੇਗਾ, ਤੈਨੂੰ ਜਨਮ ਸੂਰ ਦਾ ਮਿਲੇਗਾ, ਇਸਤਰੀ ਨੂੰ ਸਿਮਰੇਗਾ ਅਤੇ ਤੇਰੀ ਵਾਸ਼ਨਾ ਇਸਤਰੀ ਵਿੱਚ ਰਹਿ ਗਈ ਤਾਂ ਫਿਰ ਵੇਸਵਾ ਦਾ ਜਨਮ ਮਿਲੇਗਾ। ਪਰ ਜੇ ਤੂੰ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ, ਮਨ ਕੀ ਮਨ ਹੀ ਮਾਹੇ ਰਹੀ, ਜੇ ਤੇਰੇ ਮਨ ਵਿੱਚ ਚਿਤਵਨੀ ਹੋਈ ਰੱਬ ਦੇ ਨਾਮ ਦੀ, ਰੱਬ ਦੀ ਯਾਦ ਦੀ, ਜੇ ਤੇਰੀ ਸਿਮਰਤੀ ਦੇ ਵਿੱਚ ਇਹ ਹੋਇਆ, ਮਨ ਵਿੱਚ ਇਹ ਹੋਇਆ, ਰੱਬ ਦੀ ਯਾਦ ਹੋਈ ਨਾ, ਬਦਤ ਤਿਲੋਚਨ ਤੇ ਨਾਰ ਮੁਕਤਾ ਪੀ ਤੰਬਰ ਤਾ ਕੇ ਰਿਦੇ ਵਸੇ, ਫਿਰ ਤੇਰਾ ਜਨਮ ਮਰਨ ਦਾ ਗੇੜ ਮੁੱਕ ਜਾਵੇਗਾ। ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਮਨ ਕੀ ਮਨ ਹੀ ਮਾਹੇ ਰਹੀ, ਜੋ ਜੋ ਚਿਤਵਰੀਆਂ ਕੀਤੀਆਂ, ਵਾਸ਼ਨਾ ਦੇ ਫੁਰਨੇ ਕੀਤੇ, ਉਹ ਮਨੁੱਖ ਦੇ ਮਨ ਦੇ ਵਿੱਚ ਰਹਿ ਗਈਆਂ।
ਨਾ ਹਰ ਭਜੇ ਨਾ ਤੀਰਥ ਸੇਵੇ,
ਇਹ ਕੰਮ ਕਰਨਾ ਸੀ ਨਾ ਹੀ ਕੀਤਾ। ਨਾ ਹਰ ਭਜੇ, ਰੱਬ ਨੂੰ ਯਾਦ ਕਰਨਾ ਸੀ, ਯਾਦ ਨਹੀਂ ਕੀਤਾ। ਨਾ ਤੀਰਥ ਸੇਵੇ, ਧਾਰਮਿਕ ਅਸਥਾਨਾਂ 'ਤੇ ਜਾ ਕਰਕੇ ਬੰਦਗੀ ਕਰਨੀ ਸੀ, ਜਿਵੇਂ ਤੁਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਏ ਹੋ। ਧਰਤੀ ਸਾਥ ਦਿੰਦੀ ਹੈ ਜੀ, ਧਰਤੀ ਦੀ ਵਾਈਬ੍ਰੇਸ਼ਨ ਬਣੀ ਹੁੰਦੀ ਹੈ, ਜਿੱਥੇ ਬਹੁਤਾ ਨਾਮ ਜਪਿਆ ਜਾਂਦਾ ਉੱਥੇ ਮਨ ਟਿਕਦਾ ਬਹੁਤ ਜ਼ਿਆਦਾ ਜੀ। ਤੁਸੀਂ ਖਿੰਡਿਆ ਪੁੰਡਿਆ ਮਨ ਹੋਵੇ ਨਾ ਜੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੋਵਰ 'ਤੇ ਕੰਢੇ 'ਤੇ ਬਹਿ ਕੇ ਕਿਤੇ ਬਾਣੀ ਪੜ੍ਹ ਕੇ ਕੀਰਤਨ ਸਰਵਣ ਕਰਕੇ ਵੇਖ ਲਿਓ, ਬਹੁਤ ਛੇਤੀ ਮਨ ਟਿਕੇਗਾ। ਸਤਿਗੁਰਾਂ ਜ਼ਿਕਰ ਕੀਤਾ ਵੀ ਇਹ ਕੰਮ ਕਰਨਾ ਸੀ, ਨਾ ਹਰ ਭਜੇ ਨਾ ਤੀਰਥ ਸੇਵੇ, ਪਰ ਤੂੰ ਦੋਵੇਂ ਕੰਮ ਨਹੀਂ ਕੀਤੇ।
ਚੋਟੀ ਕਾਲ ਗਹੀ,
ਤੇ ਜਿਹੜਾ ਤੇਰਾ ਸਮਾਂ ਨਿਯਤ ਸੀ ਮੌਤ, ਉਹ ਕਾਲ ਨੇ ਇੱਕ ਦਿਨ ਆਣ ਕੇ ਤੈਨੂੰ ਬੋਧੀਓ ਫੜ ਲੈਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਹੈ, ਮਾਮ ਸਰ ਮੂਏ ਅਜਰਾਇਲ ਗ੍ਰਹਿ ਪਤਾ ਹੈ ਦਿਲ ਹੇਚ ਨਾ ਦਾਨੀ, ਕਿ ਸਿਰ ਦੇ ਕੇਸਾਂ ਨੂੰ ਮੌਤ ਦੇ ਫਰਿਸ਼ਤੇ ਨੇ ਫੜਿਆ ਹੋਇਆ, ਛੱਡਦਾ ਨਹੀਂ ਉਹ, ਬਸ ਜਦੋਂ ਆਖਰੀ ਸਾਹ ਦਾ ਸਮਾਂ ਆਉਂਦਾ ਉਹ ਕੁੱਟ ਲੈਂਦਾ ਅਤੇ ਆਤਮਾ ਨੂੰ ਕੱਢ ਕੇ ਲੈ ਜਾਂਦਾ। ਸੱਚੇ ਪਾਤਸ਼ਾਹ ਜ਼ਿਕਰ ਕਰਦੇ ਵੀ ਕਰਨ ਵਾਲੇ ਕੰਮ ਤੋਂ ਕੀਤੇ ਨਹੀਂ, ਅਤੇ ਚੋਟੀ ਕਾਲ ਗਹੀ, ਸਮਾਂ ਤੇਰਾ ਨਿਜਤ ਹੈ, ਮੌਤ ਰੂਪੀ ਕਾਲ ਨੇ ਆਣ ਕੇ ਤੈਨੂੰ ਫੜ ਕੇ ਲੈ ਜਾਣਾ ਹੈ।
ਰਹਾਓ,
ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਦਾਰਾ ਮੀਤ ਪੂਤ ਰਥ ਸੰਪਤ,
ਦੇਖੋ ਹੁਣ ਸੱਚੇ ਪਾਤਸ਼ਾਹ ਜੀ ਮਨ ਕੀ ਮਨ ਹੀ ਮਾਹੇ ਰਹੀ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ। ਕੀ ਰੱਖਣਾ ਸੀ ਉਹ ਨਹੀਂ ਰੱਖਿਆ, ਨਾ ਹਰ ਭਜੇ ਨਾ ਤੀਰਥ ਸੇਵੇ, ਵੀ ਇਹ ਕੰਮ ਕਰਨਾ ਸੀ ਇਹ ਨਹੀਂ ਮਨ ਵਿੱਚ ਰੱਖਿਆ। ਰੱਖਿਆ ਕੀ ਹੈ ਮਨ ਵਿੱਚ? ਉਹ ਹੈ ਦਾਰਾ, ਇਸਤਰੀ ਦੀ ਯਾਦ, ਮੀਤ ਮਿੱਤਰਾਂ ਸੰਬੰਧੀਆਂ ਦੀ ਯਾਦ, ਪੂਤ ਪੁੱਤਰਾਂ ਦੀ ਯਾਦ, ਰੱਥ ਰੱਥ ਜੋ ਤੇਰੇ ਕੋਲ ਸਾਧਨ ਹੈ, ਸੁੱਖ ਸਹੂਲਤਾਂ, ਸੰਪਤ ਜੋ ਪਦਾਰਥ ਅਤੇ ਧਨ ਜੋ ਵੀ ਤੇਰੇ ਕੋਲ ਧਨ ਹੈ। ਵੇਖੋ ਸੱਚੇ ਪਾਤਸ਼ਾਹ ਜੀ ਨੇ ਕੁਝ ਕੁ ਦਾ ਜ਼ਿਕਰ ਕੀਤਾ ਵੀ ਮਨ ਦੇ ਵਿੱਚ ਸ਼ੁਰੂ ਵਾਲੀ ਤੁਕ ਵਿੱਚ ਕੇਵਲ ਰਮਜ ਹੈ, ਪਰ ਸ਼ਬਦ ਦੇ ਵਿੱਚ ਹੀ ਖੁਲਾਸਾ ਕੀਤਾ ਵੀ ਹੈ ਕਿ ਮਨ ਦੇ ਵਿੱਚ ਇਸਤਰੀ ਦੀ ਯਾਦ, ਮਿੱਤਰਾਂ ਸੱਜਣਾਂ ਦੀ ਯਾਦ, ਪੁੱਤਰ ਦੀ ਯਾਦ, ਸਹੂਲਤਾਂ ਦੀ ਯਾਦ, ਸੰਪਤੀ ਧਨ ਦੀ। ਦਾਰਾ ਮੀਤ ਪੂਤ ਰੱਥ ਸੰਪਤ, ਇਹਨਾਂ ਦੀ ਯਾਦ ਤੇਰੇ ਮਨ ਵਿੱਚ ਹੈ।
ਧਨ ਪੂਰਨ ਸਭ ਮਹੀ,
ਤੇ ਧਨ ਦੀ ਯਾਦ ਹੈ, ਤੇ ਜਿਹੜੀ ਧਰਤੀ ਨੂੰ ਤੂੰ ਆਪਣੀ ਬਣਾਈ ਬੈਠਾ ਨਾ, ਇਹਨਾਂ ਪਦਾਰਥਾਂ ਨੂੰ ਉਹ ਤੂੰ ਮਨ ਦੇ ਵਿੱਚ ਯਾਦ ਰੱਖੀ ਬੈਠਾ ਹੈ।
ਅਵਰ ਸਗਲ ਮਿਥਿਆ ਇਹ ਜਾਣੋ,
ਪਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਜਾਣ ਲੈ ਇਹ ਨਾਸਵੰਤ ਹੈ, ਇਹਨਾਂ ਦੀ ਯਾਦ ਹਿਰਦੇ ਵਿੱਚ ਵਸਾਵੇਂਗਾ ਤੇ ਨਾਸ ਤੇ ਤੂੰ ਹੋ ਜਾਣਾ, ਪਰ ਵਾਰ ਵਾਰ ਤੈਨੂੰ ਨਾਸ ਕਰਨ ਵਾਸਤੇ ਇਹ ਜੁਨੀਆਂ ਦੇਣਗੇ।
ਭਜਨ ਰਾਮ ਕੋ ਸਹੀ,
ਇਸ ਕੰਮ ਨੂੰ, ਇਸ ਗੱਲ ਨੂੰ, ਇਸ ਚਿਤਵਨੀ ਨੂੰ ਮਨ ਦੇ ਵਿੱਚ ਵਸਾ। ਉਹ ਕੀ ਹੈ? ਭਜਨ ਰਾਮ ਕੋ ਸਹੀ, ਪਰਮੇਸ਼ਰ ਦਾ ਨਾਮ ਜਪ।
ਫਿਰਤ ਫਿਰਤ ਬਹੁਤੇ ਜੁਗ ਹਾਰਿਓ,
ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਤੂੰ ਬੜੀ ਵਾਰ ਆਇਆ ਤੇ ਇਹ ਚਿਤਵਨੀਆਂ ਕੀਤੀਆਂ ਤੇ ਬੜੀਆਂ ਜੂਨਾਂ ਭੋਗਦਾ ਰਿਹਾ, ਹੁਣ ਤੇਰੇ ਤੇ ਪਰਮੇਸ਼ਰ ਨੇ ਮਿਹਰ ਕੀਤੀ ਹੈ, ਜੁਗ ਹਾਰਿਓ, ਕਈ ਯੁੱਗ ਚੱਲਦੇ ਆਏ ਤੈਨੂੰ, ਗਲਤ ਚਿਤਵਨੀਆਂ ਕਰਦਾ ਰਿਹਾ, ਮਨ ਕੀ ਮਨ ਹੀ ਮਾਹੇ ਰਹੀ, ਤੂੰ ਮਨ ਦੇ ਵਿੱਚ ਗਲਤ ਫੁਰਨੇ ਕਰਦਾ ਰਿਹਾ, ਉਹ ਫਿਰ ਤੈਨੂੰ ਯੁੱਗਾਂ ਯੁਗਾਂਤਰਾਂ ਤੋਂ ਭ੍ਰਮਣ ਦੇ ਵਿੱਚ ਜੂਨਾਂ ਦੇ ਵਿੱਚ ਪਾਈ ਫਿਰਦੇ ਆ ਰਹੇ ਹਨ।
ਮਾਨਸ ਦੇਹ ਲਹੀ,
ਹੁਣ ਤੈਨੂੰ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਾਨਸ ਦੇਹ ਲਹੀ, तेनू फिर परमेश्वर ने एक मौका दिता, मनुखा जन्म दिता है।
नानक कहत मिलन की बरिया।
सच्चे पातशाह महाराज जी ने वेखो सारे प्रकरण रल रहे ना जी। सिद्धा ने पुछया सी भी कवन मूल ते कवन मत वेड़ा, ते सच्चे पातशाह जी ने कहा सी ये सारा मनुखा जन्म ही गुरु दी मत लैण दा, गुरु दी सिख्या लैण दा, गुरु दी याद विच जुड़न दा ही वेला। नानक कहत मिलन की बरिया। सच्चे पातशाह महाराज क्योंकि मानस देह लही तेनू मनुखा जन्म प्राप्त होया, इस करके मिलन की बरिया, ये तेनू इस चितवनी वास्ते मिलिया के तू परमेश्वर दा नाम जप।
सिमरत कहा नहीं।
पर धन गुरु तेग बहादुर साहब सच्चे पातशाह महाराज बख्शिश करदे है, क्यों नहीं याद करदा रब नू, क्यों नहीं नाम जपदा। फिर जे मन दे विच गलत चितवनियां ही लै गयो ना, ते अगला जन्म तेरा फिर तय है। जरूरी नहीं भी तेनू अगला जन्म मनुखा भी मिले, ये तेरिया चितवनियां, ये तेरिया वाशना ते डिपेंड करदा, ये तेरे फुरनिया ते डिपेंड करेगा कि तू की तय कर रहा अगली जोन। इस करके सिमरत कहा नहीं, रब दा नाम क्यों नहीं जापदा। सतगुरु कृपा मेहरामत करन साडे सारिया ते, सानू नाम चेतावे, सानू गुरु चेतावे, साडा लोक परलोक सफला हो जावे। मनुखा बुद्ध मनुखा बुद्धी है जी। गुर इतिहास की कथा करदे आ, गुरु दे शब्द की विचार करदे आ, क्योंकि बेअंत दे बोल की वह व्याख्या कर रहा जी का अंत होना। मैं मेरा अंत तय है जी, ते मैं बेअंत की की व्याख्या कर सकदा, बेअंत दे बोलां दी की कथा कर सकदा। जिन्नी को रहमत जिन्नी को बख्शिश सतगुरु अपने सिख नूं बख्शिश कर दे वह उन्नी को कर सकदा। भुल्लां मेरियां मेरी झोली विच पा दिओ, गुरु दा उपदेश तुसीं ग्रहण कर लिओ, सतगुरु मेहर करन साडा सारिआं दा लोक परलोक सुहेला हो जावे। भुल्लां चुक्कां दी खिमा जी। आओ आखरी पंक्तियां पढ़ के समाप्ति करिए जी।
फिरत फिरत बहुते जुग हारियो, मानस देह लही, नानक कहत मिलन की बरिया। सिमरत